ਸਤਨਾਮ ਵਾਹਿਗੁਰੂ ਸਾਹਿਬ ਜੀ ਧੰਨ ਸੁਵੇਲਾ ਜਿਤ ਦਰਸ਼ਨ ਕਰਨਾ ਹਉ ਬਲਹਾਰੀ ਸਤਿਗੁਰ ਚਰਨਾ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੈ ਹਰ ਨਾਮ ਚਿਤੇਰੇ ਸੱਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ ਸੀਤਲ ਪੁਰਖ ਦ੍ਰਿਸ਼ਟ ਸੁਜਾਣੀ ਸੱਚ ਹੁਕਮ ਤੁਮਾਰਾ ਤਖਤ ਨਿਵਾਸੀ ਆਏ ਨ ਜਾਵੇ ਮੇਰਾ ਪ੍ਰਭ ਅਵਿਨਾਸ਼ੀ ਤੁਮ ਮਿਹਰਬਾਨ ਦਾਸ ਹਮ ਦੀਨਾ ਨਾਨਕ ਸਾਹਿਬ ਪਾਰ ਪੁਰ ਲੀਨਾ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੇ ਜਨਮ ਮਰਨ ਦੁਖ ਜਾ ਹੋਵੈ ਸਿਵਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਐ ਤੁਧ ਡਿਠੈ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਆਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਆਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਵਰ ਬਣਤ ਬਣਾਈ ਫਿਰ ਡੋਲਤ ਕਤ ਗੁਨਾਹੀ ਸਾਚੇ ਸਾਹਿਬ ਸਿਓ ਮਨ ਮਾਨਿਆ ਹਰ ਸਰਬ ਨਿਰੰਤਰ ਜਾਣਿਆ ਰਹਾਉ ਸਭ ਜੀ ਤੇਰੇ ਦਇਆਲਾ ਆਪਣੇ ਭਗਤ ਕਰ ਹੈ ਪ੍ਰਤਪਾਲਾ ਆਚਾਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਤੇ ਆਈ ਸਭ ਜੀ ਤੇਰੇ ਦਇਆਲ ਆਪਣੇ ਭਗਤ ਕਰ ਹੈ ਪ੍ਰਤਪਾਲ ਆਚਾਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਤੇ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਂਪੁਰਖਾਂ ਦੇ ਲਗਾਤਾਰ ਦੀਵਾਨ ਸੱਜ ਰਹੇ ਹਨ। ਦਾਸ ਜਿੰਨਾ ਚਿਰ ਮੈਂ ਫਤਿਹਗੜ੍ਹ ਸਾਹਿਬ ਰਿਹਾ, ਹੁਣ ਵੀ ਇਹ ਦੀਵਾਨ ਲਾਉਂਦੇ ਨੇ ਤਾਂ ਸਾਡਾ ਸਾਰਾ ਇਲਾਕਾ ਵੀ ਬਾਬਾ ਜੀ ਨੇ, ਸੰਤ ਬਾਬਾ ਹਰਦੇਵ ਸਿੰਘ ਲੂਲੂ ਵਾਲਿਆਂ ਨੇ ਕਥਾ ਕਰਨੀ ਹੈ। ਆਸਾ ਦੀ ਵਾਰ ਸਪੈਸ਼ਲ ਇਹਨਾਂ ਦੀ ਰੱਖੀ ਹੋਈ ਅਤੇ ਲੋਕ, ਕਿਉਂਕਿ ਜਿਹੜਾ ਇਹ ਸੁਣਾਉਂਦੇ ਹਨ ਪ੍ਰਸੰਗ ਸਾਰਾ ਹੀ ਅਨੰਦਪੁਰ ਸਾਹਿਬ ਤੋਂ ਲੈ ਕੇ, ਅਤੇ ਉਹ ਬਹੁਤ ਖੂਬਸੂਰਤ ਬੜੇ ਚੰਗੇ ਢੰਗ ਨਾਲ ਸੁਣਾਉਂਦੇ ਹਨ। ਜਿਹੜੀ ਇਹਨਾਂ ਨੇ ਲੜੀ ਤੋਰੀ ਹੋਈ ਹੈ ਉਹ ਲੜੀ ਦੇ ਨਾਲ ਆਪ ਜੀ ਨੂੰ ਜੋੜਨਗੇ।
ਧੰਨ 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 ਜਾਗਤ ਜੋਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਵੇਰ ਸ਼ੁਕਰ ਹੈ, ਧੰਨਵਾਦ ਹੈ, ਜਿਨ੍ਹਾਂ ਨੇ ਸਾਰੇ ਜੀਵਾਂ ਦੇ ਭਲੇ ਵਾਸਤੇ ਸਰਬੱਤ ਜੀਵਾਂ ਨੂੰ ਆਤਮਕ ਸੁਖ ਸ਼ਾਂਤੀ ਬਖਸ਼ਣ ਵਾਸਤੇ, ਸਰਬੱਤ ਜੀਵਾਂ ਨੂੰ ਵਾਹਿਗੁਰੂ ਦੇ ਮਿਲਾਪ ਦਾ ਰਸਤਾ ਦੱਸਣ ਵਾਸਤੇ ਦਰਸ਼ਨ ਦਿਦਾਰ ਬਖਸ਼ੇ ਹਨ। ਮਹਾਨ ਪਵਿੱਤਰ ਬਾਣੀ ਦੇ ਦਰਗਾਹੀ ਹੁਕਮਨਾਮੇ ਗੁਰੂ ਜੀ ਦੀ ਬਖਸ਼ਿਸ਼ ਹੋਈ ਹੈ। ਆਪ ਸਾਰੇ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਸਾਰੀ ਰਾਤ ਤੋਂ ਬੈਠ ਕੇ ਸਰਵਣ ਭਗਤੀ ਕਰ ਰਹੇ ਹੋ। ਵੀਰ ਰਸ ਦੀਆਂ ਵਾਰਾਂ, ਤੁਹਾਡਾ ਇਤਿਹਾਸਕ ਵਿਰਸਾ, ਢਾਡੀ ਸਿੰਘਾਂ ਨੇ, ਕਵੀ ਸਿੰਘਾਂ ਨੇ ਮਹਾਰਾਜ ਦੀ ਬਖਸ਼ੀ ਹੋਈ ਬਲ ਬੁੱਧੀ ਦੇ ਨਾਲ ਤੁਹਾਡੇ ਅੱਗੇ ਪੇਸ਼ ਕੀਤਾ, ਆਪ ਜੀ ਨੇ ਸਰਵਣ ਕੀਤਾ। ਹੁਣ ਜੋ ਗੁਰਮਤਿ ਮਰਜ਼ਾਦਾ ਹੈ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਮਹਾਨ ਪਵਿੱਤਰ ਸਮਾਂ ਪ੍ਰਾਪਤ ਹੋ ਚੁੱਕੇ ਹੈ। ਅੱਜ ਦਾ ਜੋ ਦਿਨ ਹੈ, ਇਹ ਨਹੀਂ ਕਹਿਣਾ ਚਾਹੀਦਾ ਸਿੱਖ ਇਤਿਹਾਸ ਵਿੱਚ ਮਹਾਨ ਦਿਨ ਹੈ, ਇਹ ਦੁਨੀਆਂ ਦੇ ਇਤਿਹਾਸ ਵਿੱਚ ਮਹਾਨ ਦਿਨ ਹੈ। ਦੁਨੀਆਂ ਦੇ ਇਤਿਹਾਸ ਵਿੱਚ ਜੋ ਸ਼ਹੀਦੀ ਇੱਥੇ ਅੱਜ ਹੋਈ ਹੈ, ਸ਼ਾਇਦ ਪਿੱਛੇ ਹੋਈ ਨਹੀਂ ਅਤੇ ਗਾਹਾਂ ਨੂੰ ਹੋ ਵੀ ਨਾ ਸਕੇ। ਵਰਲਡ ਦੇ ਇਤਿਹਾਸ ਦਾ ਮਹਾਨ ਦਿਨ ਹੈ, ਸਾਹਿਬਜ਼ਾਦਿਆਂ ਦੀ ਸ਼ਹੀਦੀ, ਮਾਤਾ ਜੀ ਦੀ ਸ਼ਹੀਦੀ। ਸ਼ਹੀਦੀ ਵੀ ਕਿੰਨੇ ਬੇਰਹਿਮੀ ਦੇ ਢੰਗ ਦੇ ਨਾਲ, ਸਕੱਤਰ ਸਾਹਿਬ ਨੇ ਬਹੁਤ ਬੇਨਤੀਆਂ ਕੀਤੀਆਂ, ਦਾਸ ਵੱਲੋਂ ਵੀ ਬੇਨਤੀ ਹੈ ਕਿ ਹੁਣ ਕੋਈ ਮਾਈ ਭਾਈ ਆਲਸ ਨਿਦਰਾ ਵਿੱਚ ਨਾ ਰਹੋ, ਸਮਾਧੀਆਂ ਲਾ ਕੇ ਸ਼ਰਧਾ ਭਾਵਨਾ ਦੇ ਨਾਲ ਆਸਾ ਜੀ ਦੀ ਵਾਰ ਦੇ ਕੀਰਤਨ ਦੇ ਕੁਝ ਸਲੋਕ ਬਾਣੀ ਦਾ ਪਾਠ ਹੋ ਚੁੱਕਿਆ, ਕਿਉਂਕਿ ਸਮਾਂ ਉੱਪਰ ਹੋ ਗਿਆ ਸੀ। ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਮਰਜ਼ਾਦਾ ਵੀ ਇਹੀ ਹੈ, ਮਹਾਰਾਜ ਦੇ ਪ੍ਰਕਾਸ਼ ਹੋਣ ਤੋਂ ਪਹਿਲਾਂ ਆਸਾ ਜੀ ਦੀ ਵਾਰ ਦੇ ਕੁਝ ਸਲੋਕਾਂ ਦਾ ਕੀਰਤਨ ਹੋ ਜਾਂਦਾ, ਉਸ ਤੋਂ ਬਾਅਦ ਮਹਾਰਾਜ ਦਾ ਪ੍ਰਕਾਸ਼ ਹੁੰਦਾ, ਬਾਕੀ ਜਿਹੜੀ ਬਾਣੀ ਹੈ ਉਹ ਆਪਾਂ ਨੇ ਪੜ੍ਹਨੀ ਸੁਣਨੀ ਵੀ ਹੈ, ਨਾਲ ਵਿਚਾਰਨੀ ਵੀ ਹੈ, ਅੱਜ ਦੇ ਇਤਿਹਾਸ ਨਾਲ ਵੀ ਜੁੜਨਾ। ਆਸਾ ਦੀ ਵਾਰ ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਨੇ, ਵਾਰਾਂ ਦੀ ਗਿਣਤੀ 22 ਹੈ, ਜਿਹਦੇ ਵਿੱਚੋਂ 9 ਵਾਰਾਂ 6ਵੇਂ ਪਾਤਸ਼ਾਹ ਨੇ ਜੁਦੀਆਂ ਚੁਣੀਆਂ, ਜਿਨ੍ਹਾਂ ਵਾਰਾਂ ਦੇ ਨਾਲ ਧੁਨਾਂ ਲਾਈਆਂ ਨੇ, ਉਹ 9 ਵਾਰਾਂ ਨੇ। ਉਹਨਾਂ ਧੁਨਾਂ ਵਾਲੀਆਂ ਵਾਰਾਂ ਦੇ ਵਿੱਚੋਂ ਇਹ ਆਸਾ ਰਾਗ ਦੀ ਵਾਰ ਹੈ ਜੋ ਅੰਮ੍ਰਿਤ ਵੇਲੇ ਗਾਈ ਜਾਂਦੀ ਹੈ। ਇਹਨੂੰ ਗਾਉਣ ਦਾ ਕਿਉਂ ਹੁਕਮ ਹੈ ਪ੍ਰੇਮੀਓ? ਵਾਰ ਹੋਰ ਅੰਮ੍ਰਿਤ ਵੇਲੇ ਨਹੀਂ ਗਾਈ ਜਾਂਦੀ, ਕੇਵਲ ਅਤੇ ਕੇਵਲ ਅਤੇ ਗੁਰਸਿੱਖ ਪਿਆਰਿਓ ਆਸਾ ਦੀ ਵਾਰ ਗਾਈ ਜਾਂਦੀ ਹੈ। ਇਹਦਾ ਭਾਵ ਹੈ, ਕੋਈ ਇਹਨੂੰ ਕਹਿ ਦਿਓ ਆਵਾਜ਼ ਖੋਲ ਦੇਵੇ, ਆਸਾ ਦੀ ਵਾਰ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਲੋਕ, ਕੁਝ ਸਲੋਕ ਗੁਰੂ ਅੰਗਦ ਦੇਵ ਜੀ ਦੇ ਹਨ। ਜਿਹੜੀਆਂ 24 ਦੀਆਂ 24 ਪੌੜੀਆਂ ਨੇ ਉਹ ਗੁਰੂ ਨਾਨਕ ਦੇਵ ਮਹਾਰਾਜ ਦੀਆਂ ਹਨ। ਜਿਹਨੇ ਵਾਰ ਉਚਾਰੀ ਹੋਵੇ ਪੌੜੀਆਂ ਉਸੇ ਗੁਰੂ ਦੀਆਂ ਹੋ ਸਕਦੀਆਂ ਨੇ, ਸਲੋਕ ਵਿੱਚ ਹੋਰ ਪੈ ਸਕਦੇ ਨੇ। 24 ਪੌੜੀਆਂ ਨੇ ਅਤੇ ਚੌਥੇ ਪਾਤਸ਼ਾਹ ਜੀ ਨੇ ਮਰਯਾਦਾ ਬਣਾਈ, ਹਰ ਸਲੋਕ ਦੇ ਨਾਲ ਛੰਤ ਗਾਉਣੇ, 24 ਛੰਤ ਚੌਥੇ ਪਾਤਸ਼ਾਹ ਜੀ ਨੇ ਉਚਾਰੇ ਹਨ। ਹੁਣ ਤੁਸੀਂ ਸਿਆਣੇ ਬੈਠੇ ਹੋ, ਇਹ ਵਾਰ ਕਿਉਂ ਗਾਈ ਜਾਂਦੀ ਹੈ, ਛੰਤ ਵਿੱਚ ਕਿਉਂ ਮਿਲਾਏ ਜਾਂਦੇ ਨੇ? 24 ਪੌੜੀਆਂ ਨੇ, 24 ਛੰਤ ਨੇ, ਇਹਨਾਂ ਦੀ ਗਿਣਤੀ ਹੋ ਗਈ 48। 24 ਅਤੇ 24 48 ਜਿਹੜੇ ਸਲੋਕ ਨੇ ਆਸਾ ਦੀ ਵਾਰ ਦੇ ਪ੍ਰੇਮੀਓ, ਇੱਕ ਘੱਟ 60 ਨੇ। ਸਲੋਕ 24 ਨਹੀਂ ਹੈ, ਸਲੋਕਾਂ ਦੀ ਗਿਣਤੀ ਇੱਕ ਘੱਟ 60 ਹੈ। ਇੱਕ ਘੱਟ 60 ਵਿੱਚ 48 ਜਮ੍ਹਾਂ ਕਰੋ, 107 ਹੋ ਗਏ। ਇੱਕ ਮੰਗਲਾਚਰਨ ਹੈ, ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਜਦੋਂ ਆਸਾ ਦੀ ਵਾਰ ਆਰੰਭ ਹੁੰਦੀ ਹੈ, ਉਸ ਮੰਗਲਾਚਰਨ ਨੂੰ ਵਿੱਚ ਪਾ ਦਿਉ ਤਾਂ ਗਿਣਤੀ ਹੋ ਗਈ 108। ਆਸਾ ਦੀ ਵਾਰ ਦੀ ਗਿਣਤੀ 108 ਹੈ। 24 ਸਲੋਕ, 24 ਪੌੜੀਆਂ, 24 ਛੰਤ, 24 ਪੌੜੀਆਂ, 59 ਸਲੋਕ ਅਤੇ ਇੱਕ ਮੰਗਲਾਚਰਨ, ਇਹਦੀ ਗਿਣਤੀ ਹੋ ਗਈ 108। ਕਿਉਂ ਇੰਨੀ ਗਿਣਤੀ ਕੀਤੀ ਹੈ? ਸਿਮਰਨ ਕਰਨ ਵਾਲੀ ਮਾਲਾ 108 ਮਣਕਿਆਂ ਦੀ ਹੁੰਦੀ ਹੈ। ਅੱਜ ਕੇ ਆਖੋ ਸਤਨਾਮ। ਜਿਹੜੇ ਮਾਈ ਭਾਈ ਆਸਾ ਦੀ ਵਾਰ ਦਾ ਨਿਤਨੇਮ ਕੀਰਤਨ ਕਰਦੇ ਨੇ, ਸੁਣਦੇ ਨੇ, ਉਹਨਾਂ ਦੀ ਗੁਰਮਤ ਦੇ ਵਿੱਚ 78 ਮਾਲਾ ਦਾ ਜਾਪ ਪੂਰਨ ਹੋ ਜਾਂਦਾ। ਇਸ ਕਰਕੇ ਗਿਣਤੀ 108 ਹੈ। ਪੰਜ ਬਾਣੀਆਂ ਦੀ ਗਿਣਤੀ ਵੀ ਕਿਸੇ ਭਾਵ ਖਾਤਰ ਰੱਖੀ ਹੈ, 24 ਅਸ਼ਟਪਦੀਆਂ ਦੀ ਗਿਣਤੀ ਵੀ ਕਿਸੇ ਭਾਵਨਾ ਕਰਕੇ ਰੱਖੀ ਹੈ ਗੁਰਸਿੱਖ ਪਿਆਰਿਓ। ਸੋ ਜਿਹੜੇ ਮਾਈ ਭਾਈ ਸ਼੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਪਾਠ ਸੁਣਦੇ ਪੜ੍ਹਦੇ ਨੇ, ਸਰਵ ਆਸਾ ਪੂਰਨ ਕਰਨ ਵਾਲੀ ਬਾਣੀ ਆਸਾ ਜੀ ਦੀ ਵਾਰ, 78 ਮਾਲਾ ਦਾ ਸਿਮਰਨ ਪੂਰਾ ਹੋ ਜਾਂਦਾ। ਸੋ ਆਪਾਂ ਨੂੰ ਸਮਾਂ ਅੱਜ ਕੁਝ ਥੋੜ੍ਹਾ ਹੈ, ਕਿਉਂਕਿ ਹਰ ਇੱਕ ਗੁਰਮੁਖ ਪਿਆਰਿਆਂ ਦੀ ਇੱਛਾ ਹੁੰਦੀ ਹੈ ਦਰਬਾਰ ਵਿੱਚ ਹਾਜ਼ਰੀ ਲੱਗ ਸਕੇ। ਸਭ ਕੋ ਆਸੈ ਤੇਰੀ ਬੈਠਾ, ਇਸੇ ਕਰਕੇ 1 ਘੰਟੇ ਤੇ ਕਰੀਬ ਅੱਜ ਆਸਾ ਦੀ ਵਾਰ ਦਾ ਕੀਰਤਨ ਆਪਾਂ ਬਾਅਦ ਵਿੱਚ ਆਰੰਭ ਕਰ ਰਹੇ ਹਾਂ। ਤੁਸੀਂ ਸਰਬੱਤ ਮਾਈ ਭਾਈ ਨੇ ਸਮਾਧੀਆਂ ਲਾ ਕੇ ਸ਼ਰਧਾ ਭਾਵਨਾ ਦੇ ਨਾਲ ਸਾਰੀ ਆਸਾ ਦੀ ਵਾਰ ਦਾ ਕੀਰਤਨ ਅਤੇ ਗੁਰਮੁਖ ਪਿਆਰਿਓ ਆਨੰਦ ਸਾਹਿਬ ਅਰਦਾਸ, ਮੈਂ ਫਿਰ ਬੇਨਤੀ ਕਰਾਂ, ਅੱਜ ਭੁਲੇਖਾ ਨਾ ਕਰਿਓ ਕਿ ਅਸੀਂ ਸਭਾ ਦੇਖਣ ਆਏ, ਫਤਿਹਗੜ੍ਹ ਸਾਹਿਬ ਆਏ, ਨਹੀਂ ਨਹੀਂ, ਅੱਜ ਆਪਾਂ ਕਿੱਥੇ ਆਏ? ਜਿੱਥੇ 7 ਅਤੇ 9 ਸਾਲ ਦੇ ਸਾਹਿਬਜ਼ਾਦਿਆਂ ਦੀਆਂ ਲਾਸ਼ਾਂ ਪਈਆਂ ਨੇ, ਮਾਤਾ ਗੁਜਰੀ ਜੀ ਸ਼ਹੀਦ ਹੋ ਰਹੇ ਨੇ। ਕਿਵੇਂ ਆਪਣੇ ਘਰ ਵਿੱਚ ਜਦੋਂ ਕੋਈ ਚੜ੍ਹਾਈ ਕਰ ਜਾਂਦਾ, ਕੋਈ ਬੱਚਾ ਵੀ ਉੱਚੀ ਨਹੀਂ ਬੋਲਦਾ, ਕੋਈ ਤੇਜ਼ ਤੁਰਦਾ ਵੀ ਨਹੀਂ, ਕੋਈ ਇੱਧਰ ਉੱਧਰ ਦੇਖੇਗਾ ਵੀ ਨਹੀਂ, ਐਵੇਂ ਸਾਡੀਆਂ ਤਾਂ ਦੇਹੀਆਂ ਕੀ ਨੇ, 4 ਦਿੰਦੀਆਂ ਨੇ। ਐਡੇ ਮਹਾਨ ਸ਼ਹੀਦਾਂ ਦੇ ਸ਼ਹੀਦੀ ਅਸਥਾਨ 'ਤੇ ਪੂਰਨ ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ, ਜਿੱਥੇ ਜਿੱਥੇ ਜਗ੍ਹਾ ਮਿਲਦੀ ਹੈ ਦੂਜੇ ਨੂੰ ਪਤਾ ਨਾ ਲੱਗੇ। ਇੱਕ ਮੈਂ ਹੋਰ ਬੇਨਤੀ ਕਰਨ ਲੱਗੇ ਹਾਂ, ਆਹ ਜਿਹੜੀ ਤੁਸੀਂ ਮਾਇਆ ਬਖਸ਼ਦੇ ਹੋ, ਜਿੰਨੇ ਮਾਈ ਭਾਈ ਬੈਠੇ ਹੋ ਨਾ, ਇਹ ਨਾ ਉੱਠਿਓ ਮਾਇਆ ਦੇਣ, ਵਿੱਚੋਂ ਉੱਠ ਕੇ ਨਾ ਆਇਓ। ਜਿਹੜੇ ਆ ਰਹੇ ਨੇ ਚਲੋ ਤਾਂ ਉੱਠੇ ਹੋਏ ਹੀ ਨੇ, ਪਰ ਵਿੱਚੋਂ ਨਾ ਉੱਠਿਓ, ਕਿਉਂਕਿ ਜੇ ਤੁਸੀਂ ਵਿੱਚੋਂ ਮਾਇਆ ਦੇਣ ਉੱਠੋਗੇ ਨਾ, ਪਹਿਲਾਂ ਤੁਹਾਨੂੰ ਗੜਬੜ ਹੋਊ, ਫਿਰ ਮੈਨੂੰ ਹੋਊ, ਤੁਸੀਂ ਮੇਰੇ ਨਾਲੋਂ ਟੁੱਟੋਗੇ। ਮਹਾਂਪੁਰਸ਼ੋ ਉੱਪਰ ਆ ਜਾਓ, ਮੇਰੇ ਨਾਲੋਂ ਟੁੱਟ ਜਾਓਗੇ। ਕਿਉਂ? ਬੈਠੇ ਬੈਠੇ ਸੋਚੋਗੇ 10 ਦਾ ਲਿਜਾਵਾਂ ਕਿ 20 ਦਾ ਲਿਜਾਵਾਂ, ਅੱਜ ਕੇ ਆਖੋ ਸਤਨਾਮ। ਸੋਚੋਗੇ ਹੀ ਵੀ ਪੰਜਾਂ ਨਾਲੇ ਸਾਰ ਦੀਏ, ਉਹ ਫਿਰ ਇੱਧਰੋਂ ਧਿਆਨ ਟੁੱਟੂਗਾ ਨਾ, ਅਤੇ ਫਿਰ ਮੇਰਾ ਵੀ ਟੁੱਟੂਗਾ। ਮੈਂ ਵੀ ਕਥਾ ਕਰਦੇ ਹੀ ਨਿਗਾਹ ਮਾਰੂੰ ਕਿ 100-500 ਦਾ ਵੀ ਆਇਆ ਕਿ ਨਹੀਂ, ਅੱਜ ਕਿਹਾ ਕੁਛ ਸਾਧਨਾ, ਮੇਰਾ ਵੀ ਧਿਆਨ ਤੋੜੂ। ਸੋ ਮਾਇਆ ਬਖਸ਼ਿਓ ਜ਼ਰੂਰ, ਜਿਹੜੀ ਦੇਗਾਂ ਦੀ ਮਾਇਆ ਤੁਸੀਂ ਅੱਜ ਸ਼ਹੀਦੀ ਦੇਗ ਬਣਨੀ ਹੈ, ਉਹ ਗੋਲਕ ਵਿੱਚ ਪਾਉਣੀ ਹੈ, ਉਹ ਇੱਧਰ ਨਹੀਂ ਕਿਸੇ ਨੇ ਰੱਖਣੀ। ਇਹ ਜੋ ਮਾਇਆ ਤੁਹਾਡੀ ਇੱਥੇ ਆਵੇਗੀ, ਨਾਲ ਹੀ ਤੁਹਾਡੇ ਗੁਰੂ ਕਾ ਲੰਗਰ ਚੱਲਦਾ ਹੈ, ਇਹ ਸਾਰੀ ਲੰਗਰ ਵਿੱਚ ਭੇਜ ਦੇਣੀ ਹੈ। 3 ਦਿਨ ਤੋਂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਲੰਗਰ ਚੱਲ ਰਹੇ ਨੇ। ਬਹੁਤ ਧੰਨਵਾਦ ਹੈ, UP ਦੀ ਸੰਗਤ ਆਈ ਹੈ, ਉਹਨਾਂ ਨੇ 5000 ਦੀ ਸੇਵਾ ਕੀਤੀ ਹੈ ਲੰਗਰ ਦੀ। ਸਾਡੇ ਸੁਧਾਰਨਪੁਰ ਤੋਂ ਸਰਦਾਰ ਟਹਿਲ ਸਿੰਘ ਜੀ, ਉਹਨਾਂ ਨੇ ਵੀ ਸੇਵਾ ਭੇਜੀ ਹੈ। ਆਓ ਹੁਣ ਆਪਾਂ ਰਲ ਮਿਲ ਕੇ ਮਹਾਰਾਜ ਦੇ 7ਵੇਂ ਸਲੋਕ ਦਾ ਕੀਰਤਨ ਪਾਠ ਸੁਣੀਏ, ਲਾਹੇ ਪ੍ਰਾਪਤ ਕਰੀਏ। ਤੁਹਾਨੂੰ ਬੇਨਤੀ ਹੈ, ਹੁਣ ਜਦੋਂ ਜ਼ਿਮੀਂਦਾਰ ਖੇਤ ਬੀਜਦਾ ਹੈ ਨਾ, ਉਹਦਾ ਇੱਕ ਧਿਆਨ ਹੁੰਦਾ, ਕੇਵਲ ਇੱਕ, ਕਿ ਕੋਈ ਦਾਣਾ ਜੰਮਣ ਤੋਂ ਨਾ ਰਹਿ ਜਾਵੇ। ਆਪਾਂ ਖੇਤੀ ਕਰਦੇ ਹਾਂ, ਇਹੀ ਧਿਆਨ ਹੁੰਦਾ, ਕੋਈ ਦਾਣਾ ਜੰਮਣ ਤੋਂ ਨਾ ਰਹੇ। ਤੁਸੀਂ ਵੀ ਇੱਕ ਧਿਆਨ ਰੱਖਣਾ ਕਿ ਕੋਈ ਸਵਾਸ ਸਫਲ ਹੋਣ ਤੋਂ ਨਾ ਰਹਿ ਜਾਵੇ। ਅੱਜ ਕੇ ਆਖੋ ਸਤਿਨਾਮ, ਇੱਕ ਇੱਕ ਸਵਾਸ ਗੁਰੂ ਜੀ ਦੇ ਸਾਹਿਬਜ਼ਾਦਿਆਂ ਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਵੇ। ਜਿਹੜੀ ਸੰਗਤ ਬਾਣੀ ਜਾਣਦੀ ਹੈ, ਬੋਲਿਆ ਕਰੋ, ਦੂਰਾ ਲਾਹਾ ਪ੍ਰਾਪਤ ਹੋ ਜਾਂਦਾ ਹੈ।
ਸਤਿਨਾਮ ਵਾਹਿਗੁਰੂ, ਗੁਰੂ ਗਰੀਬ ਨਿਵਾਰ, ਰਹਿਣ ਦਿਨ ਸੁਪ੍ਰਭਾਤ ਤੂੰ ਹੀ ਗਾਵਣ, ਜੀ ਜੰਤ ਸਰਬਤ ਨਾਂ ਤੇਰਾ ਧਿਆਵਣ, ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣ, ਭਗਤ ਜਨਾ ਕੈ ਸੰਗ ਪਾਪ ਗਵਾਵਣ, ਜਨ ਨਾਨਕ ਸਦ ਬਲਹਾਰੈ ਬਲ ਬਲ ਜਾਵਣ, ਆਨੰਦ ਗੁਣ ਨਿਧਾਨ ਗੁਰੂ ਗਰੀਬ ਨਿਵਾਰ, ਗੁਰੂ ਗਰੀਬ ਨਿਵਾਜ, ਗੁਰੂ ਗਰੀਬ ਨਿਵਾਜ। ਕੀਰਤਨੀ ਪਾਸ਼ਾ ਜੀ ਕੀ ਵਾਰ, ਰਾਗ ਸੋਰਠ ਭਗਤ ਕਬੀਰ ਜੀ ਕਰ ਦੂਜ, ਦੋਏ ਦੋਏ ਲੋਚਨ
ਬਿਨ ਔਰ ਨਾ
ਦੇਖਾ, ਦੋਏ ਦੋਏ
ਲੋਚਨ ਦੇਖਾ,
ਹਾਂ ਪਰ ਬਿਨ
ਔਰ ਨਾ ਦੇਖਾ,
ਨੈਣ ਰਹੇ ਰੰਗ
ਲਾਈ,
ਅਬ
ਇਹ ਗੱਲ ਕਹਿ
ਸਭ ਖਲਕ
ਤਮਾਸ਼ੇ
ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਸ੍ਰੀ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਦਾ ਬੜਭਾਗਾ ਸਮਾਂ ਪ੍ਰਾਪਤ ਹੋਇਆ ਹੈ। ਗੁਰਮਤਿ ਵਿੱਚ ਗੁਰਸਿੱਖਾਂ ਵਾਸਤੇ ਅੰਮ੍ਰਿਤ ਵੇਲਾ ਬੜਾ ਮਹੱਤਵਪੂਰਨ ਹੈ। ਇਸ ਅੰਮ੍ਰਿਤ ਵੇਲੇ ਦੀ ਵਡਿਆਈ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਜਿੱਥੇ ਗੁਰਸਿੱਖਾਂ ਨੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਪੰਜ ਬਾਣੀਆਂ ਦਾ ਨਿਤਨੇਮ ਗੁਰੂ ਦਾ ਹੁਕਮ ਮੰਨ ਕੇ ਕਰਨਾ ਹੈ, ਉੱਥੇ ਗੁਰਸਿੱਖਾਂ ਵਾਸਤੇ ਅੰਮ੍ਰਿਤ ਵੇਲੇ ਮਹਾਨ ਪਵਿੱਤਰ ਦਾਤ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਬਖਸ਼ਿਸ਼ ਹੋਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ 22 ਵਾਰਾਂ ਆਉਂਦੀਆਂ ਹਨ। ਇਹਨਾਂ 22 ਵਾਰਾਂ ਵਿੱਚੋਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ 9 ਵਾਰਾਂ ਚੁਣ ਕੇ ਉਹਨਾਂ ਵਾਰਾਂ ਦੇ ਨਾਲ ਸੂਰਬੀਰ ਯੋਧਿਆਂ ਦੀਆਂ ਧੁਨੀਆਂ ਸ਼ਾਮਿਲ ਕੀਤੀਆਂ ਹਨ। ਉਹਨਾਂ 9 ਵਾਰਾਂ ਵਿੱਚੋਂ ਹੀ ਸ੍ਰੀ ਆਸਾ ਜੀ ਦੀ ਵਾਰ ਹੈ, ਜਿਸ ਨੂੰ ਅੰਮ੍ਰਿਤ ਵੇਲੇ ਗੁਰੂ ਘਰਾਂ ਵਿੱਚ ਪੜ੍ਹਨਾ ਗਾਉਣਾ ਸਰਵਣ ਕਰਨ ਦਾ ਹੁਕਮ ਗੁਰਸਿੱਖਾਂ ਨੂੰ ਹੈ। ਸਤਿਗੁਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇੱਕ ਇੱਕ ਅੱਖਰ ਸਮਾਨ ਹੈ, ਇੱਕ ਰੂਪ ਹੈ, ਪਰ ਸਤਿਗੁਰਾਂ ਨੇ ਜੋ ਆਸਾ ਜੀ ਦੀ ਵਾਰ ਦਾ ਉਚੇਚਾ ਕੀਰਤਨ ਅੰਮ੍ਰਿਤ ਵੇਲੇ ਬਖਸ਼ਿਆ ਹੈ, ਇਸ ਕੀਰਤਨ ਵਿੱਚ ਜੋ ਪੁਰਾਤਨ ਮਤਾਂ ਵਿੱਚ ਜੋਗੀ ਸਿੱਧ ਮਹਾਂਪੁਰਸ਼ ਅਠੋਤਰੀ ਮਾਲਾ ਦੁਆਰਾ ਸਵਾਸਾਂ ਦੁਆਰਾ ਸਿਮਰਨ ਕਰਦੇ ਸਨ। ਸਤਿਗੁਰਾਂ ਨੇ ਕਿਰਪਾ ਕਰਕੇ ਗੁਰਸਿੱਖ ਸੰਗਤਾਂ ਵਾਸਤੇ ਸੁਖੈਨ ਰਸਤਾ ਬਖਸ਼ ਦਿੱਤਾ। ਸ੍ਰੀ ਆਸਾ ਜੀ ਦੀ ਵਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਅਤੇ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸੰਮਿਲਿਤ ਬਾਣੀ ਹੈ। ਜੋ ਛੰਤ ਗਾਏ ਜਾਂਦੇ ਹਨ ਇਹ 24 ਛੰਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਵਿੱਤਰ ਰਸਨਾ ਤੋਂ ਉਚਾਰੇ ਹੋਏ ਹਨ। ਛੰਤਾਂ ਨੂੰ ਮਿਲਾ ਕੇ ਸਲੋਕ ਗਾਉਣੇ ਇੱਕ ਖਾਸ ਕਾਰਨ ਹੈ ਗੁਰੂ ਘਰ ਵਿੱਚ। ਸ੍ਰੀ ਆਸਾ ਜੀ ਦੀ ਵਾਰ ਦੀ ਜੋ ਬਾਣੀ ਹੈ ਇਹਦੇ 60 ਸਲੋਕ ਹਨ। ਸਤਿਗੁਰ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸਾਰੇ ਸਲੋਕ ਮਿਲਾ ਕੇ 60 ਗਿਣਤੀ ਹੈ। ਇਹ ਸ੍ਰੀ ਆਸਾ ਜੀ ਦੀ ਵਾਰ ਦੀਆਂ 24 ਪੌੜੀਆਂ ਹਨ। 24 ਦੀਆਂ 24 ਪੌੜੀਆਂ ਧੰਨ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਹੋਈਆਂ ਹਨ, ਕਿਉਂਕਿ ਪਿੰਗਲ ਦੁਆਰਾ ਵਾਰ ਦਾ ਸਿਧਾਂਤ ਹੈ। ਜਿਸ ਮਹੱਲੇ ਜਿਸ ਕਰਤੇ ਦੇ ਨਾਮ ਹੇਠ ਵਾਰ ਉਚਾਰੀ ਜਾਵੇਗੀ ਉਸ ਵਾਰ ਵਿੱਚ ਸਲੋਕ ਹੋਰ ਕਰਤੇ ਦੇ ਆ ਸਕਦੇ ਹਨ, ਪਰ ਪੌੜੀਆਂ ਉਸੇ ਕਰਤੇ ਦੀਆਂ ਹੋਣਗੀਆਂ ਜਿਸ ਦੇ ਹੈਡਿੰਗ ਵਿੱਚ ਵਾਰ ਉਚਾਰਨ ਹੋਈ ਹੈ। 24 ਪੌੜੀਆਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਵਿੱਤਰ ਬਾਣੀ ਅਤੇ 60 ਸਲੋਕ, ਇਹਨਾਂ ਦੀ ਗਿਣਤੀ ਹੋ ਗਈ 84। 60 ਅਤੇ 24, 84। ਸਤਿਗੁਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ 24 ਛੰਤ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਹਰ ਸਲੋਕ ਤੋਂ ਪਹਿਲਾਂ ਇੱਕ ਛੰਤ ਗਾਇਆ ਜਾਵੇ ਇਹ ਮਰਯਾਦਾ ਕਾਇਮ ਕੀਤੀ। 60 ਸਲੋਕ, 24 ਪੌੜੀਆਂ, 84 ਅਤੇ 84 ਵਿੱਚ 24 ਛੰਤ ਜੋੜ ਦਈਏ ਤਾਂ ਗਿਣਤੀ ਹੋ ਗਈ 108। ਇਹ 108 ਗਿਣਤੀ ਪੂਰੀ ਕਰਨ ਦਾ ਭਾਵ ਜੋ ਮਾਈ ਭਾਈ ਜਗਿਆਸੂ ਪ੍ਰੇਮਾ ਭਗਤੀ ਦੇ ਨਾਲ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਹਨ, ਸੁਣਦੇ ਹਨ ਜਾਂ ਪਾਠ ਕਰਦੇ ਹਨ ਨਿਤਨੇਮ ਅਨੁਸਾਰ, ਉਹਨਾਂ ਦੀ 24,000 ਸਵਾਸਾਂ ਦੀ, 24 ਘੰਟੇ ਦੀ ਅਠੋਤਰੀ ਮਾਲਾ ਦਾ ਜਾਪ ਸੰਪੂਰਨ ਹੋ ਜਾਂਦਾ ਹੈ। ਸ੍ਰੀ ਆਸਾ ਜੀ ਦੀ ਵਾਰ ਦਾ ਪਾਠ ਗੁਰਮਤ ਵਿੱਚ 38 ਮਾਲਾ ਦਾ ਜਾਪ ਹੈ। 108 ਗਿਣਤੀ ਪੂਰੀ ਕੀਤੀ, ਕਿਉਂਕਿ ਜਿਤਨੀਆਂ ਵੀ ਮਾਲਾ ਅੱਜ ਤੱਕ ਬਣੀਆਂ ਹਨ ਉਹਨਾਂ ਦੇ ਮਣਕਿਆਂ ਦੀ ਗਿਣਤੀ 108 ਹੈ। 108 ਮਾਲਾ ਮਣਕੇ ਸਵਾਸ ਸਵਾਸ ਸਿਮਰਨ ਹੋਣ ਵਾਸਤੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਅੰਮ੍ਰਿਤ ਵੇਲੇ ਗੁਰਸਿੱਖਾਂ ਨੂੰ ਬਖਸ਼ਿਸ਼ ਕੀਤਾ ਹੈ ਤਾਂ ਕਿ ਉਹ ਪੁਰਾਣੇ ਮਤਾਂ ਵਿੱਚੋਂ, ਕਠਿਨ ਸਾਧਨਾ ਵਿੱਚੋਂ, ਔਖੀਆਂ ਭਗਤੀਆਂ ਵਿੱਚੋਂ ਕੱਢ ਕੇ ਸਾਨੂੰ ਸੁਖੈਨ ਸਹਿਜ ਯੋਗ ਬਖਸ਼ਿਆ ਹੈ। ਸੋ ਅੰਮ੍ਰਿਤ ਵੇਲੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਅਮੋਲਕ ਦਾਤ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਜੋ ਵੀ ਸਾਡੇ ਸਤਿਗੁਰ ਗੱਦੀ 'ਤੇ ਬਿਰਾਜਮਾਨ ਹੁੰਦੇ ਸਨ ਉਹ ਨਿਤਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਦੇ ਸਨ। ਇੱਥੋਂ ਤੱਕ ਇਤਿਹਾਸ ਵਿੱਚ ਜ਼ਿਕਰ ਹੈ, ਸਰਸਾ ਨਦੀ ਦੇ ਕੰਢੇ 'ਤੇ ਭਿਆਨਕ ਪੋਹ ਦੀ ਸਰਦੀ, ਭਿਆਨਕ ਸਰਸੇ ਦਾ ਹੜ੍ਹ, ਲੱਖਾਂ ਦੀ ਗਿਣਤੀ ਦੇ ਵਿੱਚ ਫੌਜਾਂ ਪਿੱਛੇ ਲੱਗੀਆਂ ਹੋਈਆਂ ਹਨ। ਉਸ ਭਿਆਨਕ ਸਮੇਂ ਵਿੱਚ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ੍ਰੀ ਆਸਾ ਜੀ ਦੀ ਵਾਰ ਦਾ ਨਿਤਨੇਮ ਨਹੀਂ ਛੱਡਿਆ,
ਸਗੋਂ ਭਿਆਨਕ ਜੰਗ ਹੁੰਦੇ ਵਿੱਚ ਸਰਸਾ ਨਦੀ ਦੇ ਕੰਢੇ 'ਤੇ ਸ਼੍ਰੀ ਆਸ਼ਾ ਜੀ ਦੀ ਵਾਰ ਦਾ ਕੀਰਤਨ ਸੁਣਿਆ। ਅਮੋਲਕ ਦਾਤ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਆਓ ਸਾਰੇ ਮਾਈ ਭਾਈ ਇਕਾਗਰ ਚਿੱਤ ਹੋ ਕੇ ਸ਼ਰਧਾ ਭਾਵਨਾ ਨਾਲ ਬੈਠ ਕੇ ਸ਼੍ਰੀ ਆਸ਼ਾ ਜੀ ਦੀ ਵਾਰ ਦਾ ਕੀਰਤਨ ਪੜ੍ਹੀਏ, ਗਾਈਏ, ਸੁਣੀਏ ਅਤੇ ਨਾਲ ਦੀ ਨਾਲ ਗੁਰਸੰਗਤ ਅਤੇ ਗੁਰੂ ਦੀ ਕਿਰਪਾ ਦੁਆਰਾ ਇਸ ਬਾਣੀ ਦੀ ਉਥਾਨ ਕਾ, ਕਿਉਂਕਿ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ, ਜਿੱਥੇ ਜਿੱਥੇ ਸਤਿਗੁਰਾਂ ਨੇ ਜੋ ਜੋ ਲੋੜ ਵੇਖੀ, ਜਿਹੋ ਜਿਹੀ ਅਵਸਥਾ ਵੇਖੀ, ਜਿਹੋ ਜਿਹੇ ਜਗਿਆਸੂਆਂ ਦੇ ਮਨ ਭਾਵਨਾ ਨੂੰ ਵਾਚਿਆ, ਉਹਨਾਂ ਦੇ ਪ੍ਰਥਾਏ ਥਾਂ ਪਰ ਥਾਂ ਸਤਿਗੁਰਾਂ ਨੇ ਬਾਣੀ ਉਚਾਰੀ, ਪਰ ਬਾਣੀ ਸਾਂਝੀ ਸਭ ਵਾਸਤੇ, ਨਾਲ ਦੀ ਨਾਲ ਸ਼੍ਰੀ ਆਸਾ ਜੀ ਦੀ ਵਾਰ ਦੀ ਬਾਣੀ ਦੀ ਵਿਚਾਰ ਉਥਾਨ ਕਾ ਗੁਰੂ ਕਿਰਪਾ ਦੇ ਨਾਲ ਆਪਾਂ ਕਰਦੇ ਜਾਵਾਂਗੇ। ਆਓ ਹੁਣ ਇੱਕ ਮਨ ਹੋ ਕੇ ਸਤਿਗੁਰਾਂ ਦੀ ਪਵਿੱਤਰ ਬਾਣੀ ਸੁਣੀਏ ਅਤੇ ਮੁੱਖੋਂ ਬੋਲ ਕੇ ਗਾਈਏ। ਬਾਣੀ ਸੁਣਨ ਦਾ ਬੜਾ ਮਹੱਤਵ ਹੈ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਨਾਨਕ ਭਗਤਾ ਸਦਾ ਵਿਗਾਸ, ਸੁਣ ਐ ਦੁੱਖ ਪਾਪ ਕਾ ਨਾਸ਼। ਪਰ ਜੋ ਮੁੱਖ ਦੁਆਰਾ ਕੀਰਤਨ ਕਰਨਾ ਹੈ, ਬਾਣੀ ਵਿੱਚ ਬੋਲਣਾ ਹੈ, ਉਹਦਾ ਵੀ ਫਲ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ ਰਹੇ ਹਨ। ਨਾਨਕ ਭਵਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ, ਜੋ ਰਸਨਾ ਦੁਆਰਾ ਵਾਹਿਗੁਰੂ ਦਾ ਜਸ ਕਰਨਗੇ ਉਹ ਸੰਸਾਰ ਸਮੁੰਦਰ ਤੋਂ ਤਰ ਜਾਣਗੇ, ਕਿਉਂਕਿ ਕਲਯੁੱਗ ਦੇ ਵਿੱਚ ਕੀਰਤਨ ਭਗਤੀ ਪ੍ਰਧਾਨ ਹੈ। ਕਲਯੁੱਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਮੋਕਸ਼ ਪੰਥ ਗ੍ਰੰਥ ਵਿੱਚ ਬਚਨ ਕਰਦੇ ਹਨ, ਕੋਟਕ ਗੰਗ ਇਸ਼ਨਾਨ ਤੇ ਪੁਸ਼ਕਰ ਤੇ ਤਸ ਜਾਨ, ਜੌਨ ਪਾਪ ਨਹਿ ਲਹਿ ਸਕੈ ਸੋ ਲਹਿ ਹਰ ਕੇ ਗਾਨ। ਜਿਹੜਾ ਪਾਪ ਕਿਸੇ ਤੀਰਥਾਂ ਤੇ ਨਾ ਉਤਰ ਸਕੇ ਉਹ ਵਾਹਿਗੁਰੂ ਦਾ ਜਸ ਕਰਨ ਤੋਂ, ਕੀਰਤਨ ਕਰਨ ਤੋਂ, ਵਾਹਿਗੁਰੂ ਦੇ ਗੁਣ ਗਾਉਣ ਤੋਂ ਦੂਰ ਹੋ ਜਾਂਦਾ ਹੈ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਆਓ ਰਲ ਮਿਲ ਕੇ ਗੁਰੂ ਦੇ ਗੁਣ ਗਾਈਏ। ਸਾਰੀਆਂ ਸੰਗਤਾਂ ਰਲ ਮਿਲ ਕੇ ਬੋਲ ਕੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਵਾਹਿਗੁਰੂ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਸਾ ਮਹੱਲਾ ਚੌਥਾ, ਸ਼ਾਂਤ ਘਰ ਚੌਥਾ, ਹਰਿ ਅੰਮ੍ਰਿਤ ਪੀਣੇ ਲੋਇਣਾ, ਮਨ ਪ੍ਰੇਮ ਰਤਨਾ ਰਾਮ ਰਾਜੇ, ਮਨ ਰਾਮ ਕਸਵਤੀ ਆਇਆ, ਕੰਚਨ ਸੋਵਿੰਨਾ ਗੁਰਮੁਖ ਰੰਗ ਚਲੂਲਿਆ, ਮੇਰਾ ਮਨ ਤਨੋ ਭਿੰਨਾ ਜਨ ਨਾਨਕ ਮੁਸ਼ਕਿਲ ਖੋਲਿਆ, ਸਭ ਜਨਮ ਤਨ ਤਨਾ ਜਨ ਨਾਨਕ ਮੁਸ਼ਕਿਲ ਖੋਲਿਆ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰਪ੍ਰਸਾਦ, ਆਸਾ ਮਹੱਲਾ ਪਹਿਲਾ, ਵਾਰ ਸਲੋਕਾਂ ਨਾਲ ਸਲੋਕ ਭੀ ਮਹੱਲੇ ਪਹਿਲੇ ਕੇ ਲਿਖੇ, ਟੁੰਡੇ ਆਸਰਾ ਜੈ ਕੀ ਧੁਨੀ, ਸਲੋਕ ਮਹੱਲਾ ਪਹਿਲਾ।
ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ, ਮਹੱਲਾ ਦੂਜਾ।
ਜੇ ਸੌ ਚੰਦਾ ਉਗਵੇ ਸੂਰਜ ਚੜੈ ਹਜ਼ਾਰ ਇਹਤੇ ਚਾਨਣ ਹੁੰਦਿਆਂ ਗੁਰਬਿਨ ਹੋਰ ਅੰਧਾਰ ਮਹੱਲਾ ਪਹਿਲਾ
ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੋ ਚੇਤ ਸੁੱਟੇ ਤਿਲ ਵਾੜ ਜਿਉ ਸੁੰਜੈ ਅੰਦਰ ਖੇਤ ਖੇਤੇ ਅੰਦਰ ਸੁੱਟਿਆ ਕਹੁ ਨਾਨਕ ਸੌ ਨਾ ਹੈ ਫੁਲੀਏ ਫੁਲੀਏ ਬੱਪੜੇ
ਪੀਤਨ ਵਿੱਚ ਸੁਆਹ ਪੜੀ ਆਪੀ ਨੇ ਅਪਸਰਾ ਜਿਉ ਆਪੀ ਨੇ
ਸਾਜੀ ਆਪੀ ਨੇ ਰਚੀਏ ਨਾਉ ਦੂਈ ਕੁਦਰਤ ਸਾਜੀਏ ਕਰਾਸਨ ਡਿਠੋ ਚਾਉ ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੇ ਪਸਾਉ ਤੂੰ ਜਾਣ ਹੋਈ ਸਭ ਸਹਿ ਦਿਲ ਸਹਿ ਜਿੰਦ ਕਵਾਉ ਕਾਉ ਰਾਸਨ ਡਿਠੋ ਚਾਉ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ
ਹਰ ਪ੍ਰੇਮ ਬਾਣੀ ਮਨ ਮਾਰਿਆ ਲਾਗੀ ਪੀਰ ਪ੍ਰਭ ਕੀ ਸੋ ਜਾਣੇ ਜਰੀਆ ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ ਜਨ ਨਾਨਕ ਸਤਿਗੁਰ ਮੇਲ ਹਰ ਜਗ ਦੂਤਰ ਤਰਿਆ ਸਤ ਕਰਤਾਰ ਸਲੋਕ ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋਕ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖੇ ਲੱਖ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਇਨ ਸੱਚ ਜੋ ਮਰ ਜੰਮੇ ਸੋ ਕੱਚ ਨਿਕੱਚ ਮਹੱਲਾ ਪਹਿਲਾ
ਵੱਡੀ ਵਡਿਆਈ ਜਾ ਵੱਡਾ ਨਾਉ ਵੱਡੀ ਵਡਿਆਈ ਸੱਚ ਨਿਆਉ ਵੱਡੀ ਵਡਿਆਈ ਪੂਜਾ ਸਭ ਆਉ
ਵੱਡੀ ਵਡਿਆਈ ਜਾਣੈ ਚਲ ਥਾਉ ਵੱਡੀ ਵਡਿਆਈ ਜਾਣੈ ਆ ਲਾਉ ਵੱਡੀ ਵਡਿਆਈ ਬੂਝੈ ਸਭ ਭਾਉ ਵੱਡੀ ਵਡਿਆਈ ਜਾ ਪੁੱਛ ਨਾ ਦਾਤ ਵੱਡੀ ਵਡਿਆਈ ਜਾ ਆਪੇ ਆਪ ਨਾਨਕ ਕਾਰਨ ਕਥਨੀ ਜਾਏ ਕੀਤਾ ਕਰਨਾ ਸਰਬ ਰਜਾਏ ਮਹੱਲਾ ਦੂਜਾ
ਏ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਪਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਇਹ ਪੇ ਆਖ ਨਾ ਜਾ ਪਈ ਜੇ ਕਿਸੇ ਜਾਣੇ ਰਾਸ ਨਾਨਕ ਗੁਰਮੁਖ ਜਾਣੀਐ
ਜਾਂ ਕੋ ਆਪ ਕਰੇ ਪ੍ਰਗਾਸ ਪੜੀ ਨਾਨਕ ਕੀ ਉਪਾਏ ਸੈ ਲਿਖ ਨਾ ਵੈ ਧਰਮ ਬਹਾਲਿਆ ਤੇ ਸੱਚੇ ਹੀ ਸਜਣੇ ਬੜੈ ਚੁਣ ਵਾਖ ਤੇਰੇ ਨਾਇਣ ਤੇ ਸੇਜਣ ਗਏ
ਜੀਉ ਉਪਾਇ ਕੈ ਲਿਖ ਨਾਵੈ ਧਰਮ ਬਿਹਾਲਿਆ ਉੱਥੇ ਸੱਚੇ ਹੀ ਸੱਚ ਨਿਬੜੈ ਚੁਣ ਵਕੜੇ ਜਜਮਾਲਿਆ ਥਾਉ ਨ ਪਾਇਨ ਕੂੜਿਆ ਰਮੋਕਾ ਲੈ ਦੋਜਗ ਚਾਲਿਆ ਤੇਰੇ ਨਾਇਰ ਤੇ ਸੇਜਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾ ਵੈ ਧਰਮ ਹਾਲਿਆ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ
ਹਮ ਮੂਰਖ ਮੁਗਦ ਸ਼ਰਨਾਂਗਤੀ ਮਿਲ ਗੋਬਿੰਦ ਰੰਗਾ ਰਾਮ ਰਾਜੇ ਗੁਰਪੂਰੇ ਮਨ ਲਾਇਆ ਹਰ ਭਗਤ ਇੱਕ ਮੰਗਾ ਮੇਰਾ ਮਨ ਤਨ ਸ਼ਬਦ ਵਿਲਾਸਿਆ ਜਪ ਅਨੰਤ ਰੰਗਾ ਸੰਤ ਜਨਾ ਵਰ ਪਾਇਆ ਨਾਨਕ ਸਤ ਸਤ ਕਰਤਾਰ ਸਲੋਕ ਮਹਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਵੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਂਗੇ ਫਿਰ ਹੈ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੈ ਵਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੈ ਪੁਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹ ਵਿਸਮਾਦ ਉਜੜ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਵੇ ਦੇਖੇ ਹਾਦਰਾ ਹਦੂਰ ਵੇਖ ਵਡਾਣ ਰਹਾ ਵਿਸਮਾਦ ਨਾਨਕ ਪੂਜਣ ਪੂਰੇ ਭਾਗ ਮਹਲਾ ਪਹਿਲਾ
ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪਾਉ ਸੁਖ ਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਵਾਕਾਰ ਕੁਦਰਤ ਵੇਦ ਪੁਰਾਣ ਕਿਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣਾ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਣਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਣ ਅਪਮਾਨ
ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤ ਪਾਕੀ ਨਾਈ ਪਾਕ ਨਾਨਕ ਹੁਕਮੈ ਅੰਦਰ ਵੇਖੈ ਵਰਤ ਤਾਕੋ ਤਾਕ ਪੌੜੀਆ ਪੀਣੇ ਭੁੱਖੇ ਹੋਏ ਪਸਮੜ ਪੌਰ ਸਦਾਇਆ
ਭੋਗ ਭੋਗ ਔਰ ਭਸਮ ਭਾਉ ਸਦਾਇਆ ਵੱਡਾ ਹੋਆ ਦੁਨੀਦਾਰ ਕਾ ਸਿੰਗਲ ਕੱਚ ਚਲਾਇਆ ਅੱਗੇ ਕਰਨੀ ਕੀਰਤ ਵਾਚੀਐ ਵੈ ਲੇਖਾ ਕਰ ਸਮਝਾਇਆ ਥਾਉ ਨਾ ਹੋਈ ਪਾਉਂਦੀ ਹੁਣ ਸੁਣੀਏ ਕਿਆ ਰੁਆਇਆ ਮਨੰਦੇ ਜਨਮ ਗਵਾਇਆ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ
ਦੀਨ ਦਿਆਲ ਸੁਣ ਬੇਨਤੀ
ਪਾਇਆ ਹਰ ਮੁਖ ਪਾਇਆ ਹਰ ਮੁਖ ਪਾਇਆ
ਸ਼ਲੋਕ ਮਹਲਾ ਪਹਿਲਾ ਭੈ ਵਿੱਚ ਪਵਣ ਵਹਿ ਸਦ ਵਾਹੋ ਭੈ ਵਿੱਚ ਚੱਲੈ ਲਖ ਦਰਿਆ ਭੈ ਵਿੱਚ ਅਗਨ ਕੱਢੈ ਵੇਗਾਰ ਭੈ ਵਿੱਚ ਧਰਤੀ ਦੱਬੀ ਭਾਰ ਭੈ ਵਿੱਚ ਇੰਦ ਫਿਰੈ ਸਿਰ ਭਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਉਹ ਕਰੋੜੀ ਚਲਦ ਨਾ ਅੰਤ ਭੈ ਵਿੱਚ ਸਿੱਧ ਬੁੱਧ ਸੁਰਨਾਥ ਭੈ ਵਿੱਚ ਆਡਾਣੇ ਆਕਾਸ਼ ਭੈ ਵਿੱਚ ਜੋਧ ਮਹਾਬਲ ਸੂਰ ਭੈ ਵਿੱਚ ਆਵਹਿ ਜਾਵਹਿ ਸੂਰ ਸਗਲਿਆ ਭਾਉ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸੱਚ ਏਕ ਮਹਲਾ ਪਹਿਲਾ
ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਰਵਾਲ ਇਤੀਆਂ ਕੰਨ ਕਹਾਣੀਆਂ ਕਿਤੇ ਵੇਦ ਵਿਚਾਰ ਇੱਥੇ ਨੱਚੇ ਮੰਗਤੇ ਗੁਰਮੁਰ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬੇਜਾਰ ਗਾਵੇ ਰਾਜੇ ਰਾਣੀਆਂ ਬੋਲਾ ਆਲ ਪਤਾਲ ਲਖ ਟਕਿਆਂ ਕੇ ਮੁੰਦੜੇ ਲਖ ਟਕਿਆਂ ਕੇ ਹਾਰ
ਜਿਤ ਤਨ ਪਾਈਐ ਨਾਨਕ ਸੇ ਤਨ ਹੋਏ ਚਾਰ ਗਿਆਨ ਨ ਗੱਲੀ ਢੂੰਡੀਏ ਕਥਨਾ ਕਰੜਾ ਸਰ ਕਰ ਮਿਲੈ ਤਾਂ ਪਾਈਐ ਹੋਰ ਹਿਕਮਤ ਹੁਕਮ ਖੁਆਰ ਪੌੜੀ ਨਦਰ ਕਰੈ ਜੇ ਆਪਣੀ
ਨਦਰੀ ਸਤਿਗੁਰ ਪਾਇਆ ਜੋ ਬਹੁਤੇ ਜਨਮ ਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣੇ ਲੋਕ ਸੁਣਾਇਆ ਸਤਿਗੁਰ ਮਿਲਿਆ ਸੱਚ ਪਾਇਆ
ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹ ਜੀ ਉਹ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਆ ਲੋਕ ਸਵਾਇਆ ਸਤਿਗੁਰ ਮਿਲਿਆ ਚਬਾ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ ਬੋਲਣਾ ਸਤਨਾਮ
ਵਾਹਿਗੁਰੂ ਜੀ ਆਸਾ ਮਹੱਲਾ ਚੌਥਾ ਗੁਰਮੁਖ ਟੂੰਡ ਟੁੰਡੇਂਦਿਆਂ ਹਰ ਸਾਜਨ ਦਾਦਾ ਰਾਮ ਰਾਜੇ ਕਾਂਚਨ ਕਾਇਆ ਕੋਟ ਗੜ ਵਿੱਚ ਹਰ ਹਰ ਸੀਤਾ ਹਰ ਹਰ ਸੀਤਾ ਕਰਤਾਰ ਸਲੋਕ ਮਹੱਲਾ ਪਹਿਲਾ ਕੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ
ਪੌਣ ਪਾਣੀ ਵੈਕੁੰਠ ਚੰਦ ਸੂਰਜ ਅਵਤਾਰ
ਸਗਲੀ ਧਰਤੀ ਮਾਲ ਧਨ ਵਰਤ
ਕਾਰਨ ਸਰਬ ਜੰਜਾਲ
ਨਾਨਕ ਗੁਰੂ ਸਹਿਜਾਨੰਦ ਹੋਣੀ ਪਾਇ ਦਇਆ ਜੰਕਾਰ
ਵਾਹਿਨ ਚੇਲੇ ਨੱਚਣ ਗੁਰ ਪੈਰ ਫਲਾਇਨ ਫੇਰਨ ਸਿਰ
ਉਡਰਾਵੈ ਜਾਕੇ ਪਾਏ ਵੇਖੈ ਲੋਭ ਹਸੇ ਕਰ ਜਾਏ
ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾੜੇ ਧਰਤੀ ਨਾਲ
ਵਾਹਣ ਗੋਪੀਆਂ ਦਾ ਬਲਕਾਰ ਗਾਵੇ ਸੀਤਾ ਰਾਜ ਰਾਮ
ਨਿਰਭਉ ਨਿਰੰਕਾਰ ਸਤਨਾਮ ਜਾਂ ਕਾ ਕੀਆ ਸਗਲ ਜਵਾਨ
ਸੇਵਕ ਸੇਵੈ ਕਮ ਚੜਾਓ ਪਿੰਨੀ ਰਹਿਣ
ਸਿੱਖੀ ਸਿੱਖਿਆ ਗੁਰ ਵਿਚਾਰ ਨਜ਼ਰੀ ਕਰਮ ਲੰਘਾਏ ਪਾਰ
ਚਰਖਾ ਚੱਕੀ ਚੱਕ ਹਾਲ ਬਰੋਲੇ ਬਹੁਤ ਅਨੰਤ
ਲਾਟੂ ਮਾਧਾਣੀਆਂ ਅਨ ਗਾਵ ਪੰਖੀ ਪੌਂਦਿਆਂ ਲੈਣ ਨਸਾਵ
ਚਾੜ ਪਵਾਈਐ
ਨੱਚਣ ਕੁੱਦਣ ਮਨ ਕਾ ਚਾਉ ਨਾਨਕ ਜਿਨ ਮਨ ਪਾਉ ਤਿਨਾ ਮਨ ਪਾਉ ਪੌੜੀ
ਜਿਓ
ਪਿੰਡ ਸਭ ਦਿਸਦਾ ਦੇਖਾ ਜੈ ਆਖ ਗਵਾਈਐ
ਨਾਮ ਤਰਾ ਨਿਰੰਕਾਰ ਹੈ ਨਾ ਲਈਆ ਨਰਕ ਨਾ ਜਾਈਐ ਜੀਓ ਪਿੰਡ ਸਭ ਤਿਸਦਾ ਦੇਖਾ ਜੇ ਆਗ ਆਈਐ ਜੇ ਲੋੜੇ ਚੰਗਾ ਆਪਣਾ ਕਰ ਪੁੰਨੋ ਨੀਤ ਸਦਾਈਐ ਜੇ ਜਰਵਾਣਾ ਪਰ ਹਰੈ ਜਰ ਬੇਸ ਕਰੇਦੀ ਆਈਐ ਕੋ ਰਹੇ ਨਾ ਭਰੀਐ ਪਾਈਐ ਕੋ ਰਹੇ ਨਾ ਭਰੀਐ ਪਾਈਐ ਬੋਲੋ ਸਤਨਾਮ
ਪੰਥ ਦਸ਼ਾਵਾਨਿਤ ਖੜੀ ਮੁੰਦ ਜੋਗਨ ਵਾਲੀ ਰਾਮ ਰਾਜੇ ਮੁਸਲਮਾਨਾ ਸਿਫਤ ਸ਼ਰੀਅਤ ਪੜ ਪੜ ਕਰੈ ਵਿਚਾਰ
ਹਿੰਦੂ
ਸਾਲਾ ਹੀ ਸਾਲਾ ਹਨ ਦਰਸ਼ਨ ਰੂਪ ਪਾਰ
ਖਾਏ ਲੈ ਖਾਓ ਨਾ ਬਿਗਾੜ
छुपाया जग जीवन दाता पाया जग जीवन दाता पाया तेरा नाम सत है सतनाम श्री वाहेगुरु
पौड़ी बिन सतगुर किने ना पायो बिन सतगुर किने ना पाया सतगुर विचा परख्यो कर प्रगट आग सुनाया सतगुर मिले सदा मुक्त है जिन विचों मोह चुकाया उत्तम एव विचार है जिन सच्चे संचित लाया जग जीवन दाता पाया बोलना जी सतनाम श्री वाहिगुरु जी
वाहिगुरु जी गुरमुख प्यारे आए मिल मैं श्री विचोने राम राजे मेरा मन तन आया हौ बिच गया हौ बिच जमया हौ बिच मोआ
हौ बिच लाया हौ बिच कटया हौ बिच गया
हौ बिच सजियार कुड़ियार हौ बिच पाप पुन विचार
हौ बिच नरक सुरग अवतार हौ बिच हंसै हौ बिच रोवै
हौ बिच भरिए हौ बिच धोवै हौ बिच जाति
ਸੇਵ ਕੀਤੀ ਸੰਤੋ ਕੀ ਜਿਨ ਸੱਚ ਸੱਤ ਆਇਆ ਉਹਨੀ ਮੰਦੇ ਪੈਰ ਨਾ ਰੱਖਿਓ ਕਰ ਸੋ ਕਰ ਧਰਮ ਕਮਾਇਆ ਉਹਨੇ ਦੁਨੀਆਂ ਤੋੜੇ ਬੰਦਨਾ ਅਨ ਪਾਣੀ ਥੋੜਾ ਖਾਇਆ ਤੂੰ ਬਖਸੀ ਸੀ ਅਗਲਾ ਦੇਹ ਵਿਚੜਾ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ
ਵਾਹਿਗੁਰੂ ਜੀ ਅੰਮ੍ਰਿਤ ਪਿੰਨੀ
ਤੱਕ
ਪੁਰਖਾਂ ਬਿਰਖਾਂ ਤੀਰਥਾਂ ਡੱਡਾਂ ਮੇਕਾਂ ਖੇਤਾਂ
ਸੱਚਾ ਸਾਹਿਬ ਏਕ ਤੂੰ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ
ਆਸਾ ਮਹੱਲਾ ਚੌਥਾ ਹਰ ਅੰਮ੍ਰਿਤ ਭਗਤ ਭੰਡਾਰ ਹੈ ਗੁਰ ਸਤਿਗੁਰ ਪਾਸੇ ਰਾਮ ਰਾਜੇ ਗੁਰ ਸਤਿਗੁਰ ਸਾਚਾ ਸਾਹੋ ਹੈ ਕਰਤਾਰ ਸਲੋਕ ਮਹਲਾ ਪਹਿਲਾ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ ਪਿਆਰ ਨਾਲ ਆਖੋ ਸਤਨਾਮ
ਸ੍ਰੀ ਵਾਹਿਗੁਰੂ ਜੀ
ਸਤਿਗੁਰਾਂ ਦੀ ਪਾਰ ਕਿਰਪਾ ਦਾ ਸਦਕਾ ਸ਼੍ਰੀ ਆਸਾ ਜੀ ਦੀ ਵਾਰ ਦੀ ਪਵਿੱਤਰ ਬਾਣੀ ਦੇ 8 ਸਲੋਕ ਸੰਪੂਰਨ ਹੋ ਚੁੱਕੇ ਹਨ। 9ਵਾਂ ਸਲੋਕ ਆਪਾਂ ਪੜ੍ਹ ਰਹੇ ਹਾਂ। ਸ਼੍ਰੀ ਆਸਾ ਜੀ ਦੀ ਵਾਰ ਦੇ ਸਾਰੀ ਬਾਣੀ ਧੰਨ ਸਤਿਗੁਰ ਗੁਰੂ ਨਾਨਕ ਦੇਵ ਨਿਰੰਕਾਰ ਪਾਤਸ਼ਾਹ ਜੀ ਨੇ ਚੜ੍ਹਿਆ ਸੋਧਣ ਧਰਤ ਲੁਕਾਈ ਸੰਸਾਰ ਦੇ ਤਾਰਨ ਵਾਸਤੇ 4 ਉਦਾਸੀਆਂ ਕੀਤੀਆਂ। ਜਿੱਥੇ ਜਿੱਥੇ ਸਤਿਗੁਰ ਗਏ ਜਿਹੋ ਜੀ ਅਵਸਥਾ ਉਹਨਾਂ ਪ੍ਰੇਮੀਆਂ ਦੀ ਜਗਿਆਸੂਆਂ ਦੀ ਮਿਲਣ ਵਾਲੇ ਗੁਰਮੁਖਾਂ ਦੀ ਵੇਖੀ ਉਹੋ ਜਿਹਾ ਉਪਦੇਸ਼ ਬਾਣੀ ਦੁਆਰਾ ਸਤਿਗੁਰਾਂ ਨੇ ਬਖਸ਼ਿਆ। ਧੰਨ ਸਤਿਗੁਰੂ ਨਾਨਕ ਦੇਵ ਜੀ ਦੀ ਵਡਿਆਈ। ਜਿਸ ਇਲਾਕੇ ਵਿੱਚ ਸਤਿਗੁਰ ਪਹੁੰਚੇ ਉਸੇ ਇਲਾਕੇ ਦੀ ਭਾਸ਼ਾ ਵਿੱਚ ਉਹਨਾਂ ਲੋਕਾਂ ਨੂੰ ਉਪਦੇਸ਼ ਬਖਸ਼ਿਆ। ਜੇ ਸਤਿਗੁਰਾਂ ਦੇ ਸਾਹਮਣੇ संस्कृत दे पढ़े विद्वान आए तां निरंकार पातशाह जी ने संस्कृत विच ही उन्होंने ज्ञान बख्शिया। जे मराठी दे महाराष्ट्र विच रहण वाले आए उन्हां दी भाषा द्वारा ही बाणी बख्शी। अरबी फारसी पढ़न वाले सतगुरां दे सामने आए यक अर्ज गुप्तंग पेश तो दरगोश कुन करतार हका कबीर करीम तू बेऐब परवदगार। धन सतगुर नानक पातशाह जी जिस समय बेबे नानकी जी दे पिंड सुल्तानपुर लोधी इस शहर विच सतगुर गुरु नानक देव जी ने अपने जीवन का सब तो वड्डा समा गुजारिया 14.5 साल। इन्ना समा सतगुरां ने इस धरती ते होर किते नहीं गुजारिया। 14.5 साल लगातार सुल्तानपुर लोधी बेबे नानकी जी दे नगर विच सतगुर रहे। इथों ही सतगुरां ने तपत संसार नूं तारन वास्ते सारे कम्मां कारां तों फारग हो के उदासियां आरंभ कीतियां। बेई नदी दे कंढे ते इक दिन सतगुरु नानक देव विराजमान हन जिथे हुण गुरु नानक देव पातशाह जी दी अमर याद गुरद्वारा बेर साहब है। इथे अमृत वेले सतगुरु जी इशनान करिया करदे सी ते इशनान करन तों बाद सिमरन विच समाधि स्थित हो जाया करदे सी। भाई मरदाना जी कोल बैठे हन जिन्हां उत्ते बड़ी खुदा दी बख्शिश सी। बेअंत रागां दे माहर सी भाई मरदाना जी। इशनान कीते थोड़ा दिन चढ़िया भाई मरदाना जी की वेखदे ने मुसलमान सूफी फकीरां दे जथे हत्थां विच चिप्पियां सोटे फड़े होए ने फकीरी लिबास बेई नदी दे कंढे कंढे तुरे जा रहे हैं। भाई मरदाना जी ने पूछिया सतगुरु नानक देव जी ये फकीर एदां लगदे ने जिवें किसे दूर देश तों आए होण ते लम्मे पेंडे नूं जाणा होवे। इहो जे दरवेश फकीर इन्ने जथे अगे कदे नहीं वेखे ये सतगुर किथे नूं जा रहे हन। धन गुरु नानक पातशाह जी कहण लगे मरदानिया शेख फरीद जिस शेख फरीद दी बाणी धन धन गुरु ग्रंथ साहब जी दे विच हाजर है उस बाबा शेख फरीद जी दी कबर है पाक पटन विच। उदों जिला मुल्तान सी पाक पटन पाक कहिए पवित्र ते पटन कहिए शहर। जिस नदी दे कंढे ते बाबा फरीद जी ने कठिन तप कीता उस कंडे दा नाम ही पाक पत्तन बन गया पवित्र कंडा। ते पवित्र कंडा पत्तन शब्द बदल के हौली हौली उथे आबादी हो गई ते पाक पत्तन तो उस दा नाम हो गया पाक पटन। पटन फारसी विच कहिंदे ने शहर नूं। मरदानिया उथे बाबा फरीद जी दी कबर है मठ है मिजार है वड़ा वड़ा डेरा है उन्हां दा। बाबे फरीद जी दी कबर उत्ते साल विच 2 वार मेले लगदे ने हज हुंदे ने। एक मेला झजरी दा ते एक बहिश्ती दा। मरदानिया ए सूफी फकीर रूम टर्की बगदाद बड़ी दूरों दूरों बाबा फरीद जी दी कबर ते कठे हो रहे ने। उत्थे वड्डा भारी मेला लगने हज करन जा रहे हन। मरदाना हथ बन के कहन लगा सतगुर मेरे ते भी कृपा करो मैनू भी ओ मेला विखा के लिया। धन सतगुर नानक देव जी ने निरंकारी बचन कीते मरदानिया जे जिंदगी दा सच्चा साथ देवें फिर एक मेला की दुनिया दे सारे मेले दिखा देवांगे। सतगुरां नाल बचन होया ते सतगुरां नूं लालसा प्रगट कीती गुरदेव बड़ी दूर है पाक पटन चलो आपां भी मेले ते चलीए। ਧੰਨ ਗੁਰੂ ਨਾਨਕ ਦੇਵ ਜੀ ਬੇਈ ਨਦੀ ਦੇ ਕੰਢੇ ਤੇ ਬੈਠੇ ਕਹਿਣ ਲੱਗੇ, ਗੁਰਮੁਖਾ ਅੱਲਾ ਦਿਆ ਪਿਆਰਿਆ, ਤੁਰਨ ਤੋਂ ਪਹਿਲਾਂ ਇੱਕ ਕੰਮ ਕਰਨਾ ਪਵੇਗਾ। ਬਚਨ ਮਨ ਸੋਹਣਾ ਜਿਹਾ ਰਬਾਬ ਲਿਆ ਗੁਰੂ ਦਾ ਜਸ ਕਰਨ ਵਾਸਤੇ, ਕੀਰਤਨ ਕਰਨ ਵਾਸਤੇ। ਮਰਦਾਨਾ ਜੀ ਕਹਿੰਦੇ, ਮਹਾਰਾਜ ਕਿੱਥੋਂ ਲਿਆਵਾਂ, ਗਰੀਬ ਮਰਾਸੀ ਹਾਂ। ਸਤਿਗੁਰ ਕਹਿੰਦੇ, ਜਾ ਸਾਡੀ ਭੈਣ ਬੇਬੇ ਨਾਨਕੀ ਜੀ ਤੋਂ 20 ਰੁਪਈਏ ਰਸਤੇ ਦਾ ਖਰਚ ਲੈ ਕੇ ਜਾ। ਥਾਂ ਟਿਕਾਣਾ ਦੱਸ ਦਿੱਤਾ, ਘਬਰਾਈ ਨਾ, ਜੰਗਲ ਵਿੱਚ ਜਾ, ਉੱਥੇ ਤੈਨੂੰ ਇੱਕ ਦਰਵੇਸ਼ ਫਕੀਰ ਮਿਲੇਗਾ, ਉਸ ਫਕੀਰ ਨੂੰ ਸਾਡਾ ਨਾਮ ਲੈ ਦੇਵੀਂ ਕਿ ਨਾਨਕ ਨਿਰੰਕਾਰ ਨੇ ਆਪਣੀ ਅਮਾਨਤ ਮੰਗਾਈ ਹੈ, ਜੋ ਵੀ ਵਸਤੂ ਦੇਵੇ ਉਹ ਲੈ ਕੇ ਸਾਡੇ ਕੋਲ ਆ ਜਾ, ਫਿਰ ਤੈਨੂੰ ਮੇਲੇ ਵਿਖਾਵਾਂਗੇ। ਬਚਨ ਮੰਨ ਕੇ, ਕਿਉਂਕਿ ਭਰੋਸਾ ਸੀ ਗੁਰੂ ਦੇ ਬਚਨਾਂ ਤੇ, ਬੇਬੇ ਨਾਨਕੀ ਜੀ ਤੋਂ ਰਸਤੇ ਦਾ ਖਰਚ ਲਿਆ। ਦੱਸੇ ਟਿਕਾਣੇ ਤੇ ਭਾਈ ਮਰਦਾਨਾ ਜੀ ਪੁੱਜੇ। ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿੱਚ ਬਚਨ ਕਰਦੇ ਨੇ ਕਿ ਭੇਜ ਕੇ ਫਲੰਦੇ ਢਿੱਗ, ਰਬਾਬ ਮੰਗਾਇਆ ਪਹਿਲੇ, ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ ਵਜਾਉਣਾ ਸੀ। ਕਈ ਗੁਰਮੁਖ ਪਿਆਰੇ ਭੁਲੇਖਾ ਖਾ ਜਾਂਦੇ ਨੇ ਕਿ ਰਬਾਬ 20 ਰੁਪਈਆਂ ਦਾ ਮੁੱਲ ਲਿਆਂਦਾ ਸੀ, ਉਸ ਰਬਾਬ ਦੀ ਕੀਮਤ ਤਾਂ 20 ਲੱਖ ਵੀ ਨਹੀਂ ਸੀ ਹੋ ਸਕਦੀ। ਉਹ ਰਬਾਬ ਸੀ ਜਿਸ ਰਬਾਬ ਦੇ ਨਾਲ ਸਤਿਗੁਰ ਨਾਨਕ ਦੇਵ ਜੀ ਨੇ ਪਹਿਲੇ ਜਨਮ ਵਿੱਚ 36 ਯੁਗ ਤਪ ਕੀਤਾ ਸੀ ਤੇ ਭਜਨ ਕੀਤਾ ਸੀ, ਵਾਹਿਗੁਰੂ ਦੇ ਗੁਣ ਗਾਏ ਸਨ। ਮਰਦਾਨਾ ਦੱਸੇ ਟਿਕਾਣੇ ਤੇ ਪੁੱਜਿਆ, ਧੰਨ ਨਿਰੰਕਾਰ ਦੀ ਆਵਾਜ਼ ਦਿੱਤੀ, ਇੱਕ ਸਤਪੁਰਸ਼ ਦਰਵੇਸ਼ ਮੁਸਲਮਾਨ ਫਕੀਰ ਮਿਲਿਆ। ਸਿਜਦਾ ਕੀਤਾ ਮਰਦਾਨੇ ਨੇ ਤੇ ਮੰਗ ਕੀਤੀ, ਨਾਨਕ ਨਿਰੰਕਾਰ ਨੇ ਆਪਣੀ ਅਮਾਨਤ ਮੰਗਾਈ ਹੈ। ਉਸ ਦਰਵੇਸ਼ ਫਕੀਰ ਨੇ ਰਬਾਬ ਬਖਸ਼ਿਆ। ਭਾਈ ਮਰਦਾਨਾ ਜੀ ਬੜੇ ਅਚਰਜ ਹੋਏ ਐਸਾ ਅਲੌਕਿਕ ਸਾਜ ਵੇਖ ਕੇ, ਤੇ ਭਾਈ ਮਰਦਾਨਾ ਜੀ ਤਾਂ ਸਾਜ ਵੱਲ ਰੁੱਝ ਗਏ, ਸਾਜ ਦੀ ਬਣਤਰ ਵੇਖਣ ਲੱਗ ਪਏ, ਤੇ ਜਦੋਂ ਅੱਖਾਂ ਉੱਚੀਆਂ ਚੁੱਕੀਆਂ ਉਹ ਦਰਵੇਸ਼ ਮੁੜ ਕੇ ਨਹੀਂ ਵੇਖਿਆ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਮਰਦਾਨਾ ਜੀ ਆ ਗਏ, ਰਬਾਬ ਚਰਨਾਂ ਵਿੱਚ ਰੱਖ ਦਿੱਤੀ ਤੇ ਕਹਿਣ ਲੱਗਾ, ਸਤਿਗੁਰੂ ਇੱਕ ਅਚਰਜ ਕੌਤਕ ਵੇਖਿਆ ਹੈ, ਉਹ ਰਬਾਬ ਦੇਣ ਵਾਲਾ ਸਾਈਂ ਫਕੀਰ ਮੈਨੂੰ ਮੁੜ ਕੇ ਨਹੀਂ ਦਿਸਿਆ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਮਰਦਾਨਿਆ ਉਹ ਸਾਡੇ ਪਿਛਲੇ ਜਨਮ ਦੇ ਤਪ ਸਮੇਂ ਦਾ ਸਾਥੀ ਹੈ ਸਾਡਾ, ਉਹਦਾ ਨਾਮ ਹੈ ਸ਼ੇਖ ਫਿਰੰਦਾ। ਅਸੀਂ ਪਿਛਲੇ ਜਨਮ ਵਿੱਚ ਇਕੱਠਿਆਂ ਨੇ ਤਪ ਕੀਤਾ, ਇਸੇ ਰਬਾਬ ਦੇ ਨਾਲ ਅਸੀਂ ਪਿਛਲੇ ਜਨਮ ਵਿੱਚ ਵੀ ਪਰਮੇਸ਼ਰ ਦੇ ਗੁਣ ਗਾਇਆ ਕਰਦੇ ਸੀ। ਉਹ ਭਗਤੀ ਕਰਦਾ ਕਰਦਾ ਵਧੇ ਮੁਕਤ ਹੋ ਗਿਆ ਹੈ, ਜਦੋਂ ਮਰਜ਼ੀ ਸਰੀਰ ਧਾਰਨ ਕਰ ਲਵੇ, ਜਦੋਂ ਮਰਜ਼ੀ ਸਰੀਰ ਨਾਸ ਕਰ ਲਵੇ। ਇਹੀ ਅਵਸਥਾ ਸ੍ਰੀ ਦਮਦਮੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਇਤਿਹਾਸ ਵਿੱਚ ਆਈ। ਜਿਸ ਸਮੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ੍ਰੀ ਦਮਦਮਾ ਸਾਹਿਬ ਵਿੱਚ ਗੁਰਸਿੱਖਾਂ ਦੀ ਬੇਨਤੀ ਮੰਨ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨ ਲਿਖਾਏ, ਉਪਰੰਤ ਸਿੱਖ ਸੰਗਤਾਂ ਨੂੰ ਪਾਠ ਸ਼ੁੱਧ ਪੜ੍ਹਨ ਦੀ ਸੰਥਿਆ ਦਿੱਤੀ, ਅਤੇ ਫਿਰ ਆਪ ਸ੍ਰੀ ਮੁਖ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਸਾਰੀ ਬਾਣੀ ਦੀ ਕਥਾ ਆਪ ਸੰਗਤਾਂ ਨੂੰ ਸੁਣਾਈ। ਉਹ ਕਥਾ ਕਰ ਸੁਣਨ ਵਾਲੀਆਂ ਬਹੁਤ ਸੰਗਤਾਂ ਸੀ, ਪਰ ਇਤਿਹਾਸ ਵਿੱਚ ਜ਼ਿਕਰ ਆਉਂਦਾ 48 ਉਹ ਸਿੰਘ ਸੀ ਜਿਨ੍ਹਾਂ ਨੇ ਸਾਰੀ ਕਥਾ ਸ਼ਰਧਾ ਨਾਲ ਸੁਣੀ, ਅਤੇ ਜਿਸ ਸਮੇਂ ਕਥਾ ਦਾ ਭੋਗ ਪਿਆ ਸ੍ਰੀ ਦਮਦਮਾ ਸਾਹਿਬ, ਉਹ 48 ਸਿੰਘ ਸੰਗਤ ਵਿੱਚੋਂ ਬੈਠੇ ਹੀ ਗਾਇਬ ਹੋ ਗਏ, ਉਹਨਾਂ ਦੇ ਸਰੀਰਾਂ ਦਾ ਪਤਾ ਨਹੀਂ ਲੱਗਿਆ ਕਿੱਥੇ ਗਏ। ਗਿਆਨੀ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠਦੇ ਸਨ, ਜੋ ਅਰਥ ਕਰਦੇ ਸੀ ਨਾਲ ਦੀ ਨਾਲ ਲਿਖਦੇ ਸਨ। ਜਦੋਂ ਇਹ ਵੀ ਸੱਚਖੰਡ ਨੂੰ ਚੱਲੇ ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਗਿਆਨੀ ਮਨੀ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਨੂੰ ਦੋਹਾਂ ਬਾਹਾਂ ਨਾਲ ਫੜ ਕੇ ਰੱਖਿਆ। ਇਹ ਸਿੰਘ ਕਹਿਣ ਲੱਗੇ, ਮਹਾਰਾਜ ਸਾਨੂੰ ਵਧੇ ਮੁਕਤ ਮਿਲ ਰਹੀ ਹੈ, ਸੱਚਖੰਡ ਜਾਣ ਦਿਓ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਭਾਈ ਤੁਹਾਨੂੰ ਤਾਂ ਰੋਕਿਆ ਜੋ ਅਸੀਂ ਅਕਾਲ ਪੁਰਖ ਦੀ ਬਾਣੀ ਦੇ, ਅਕਾਲ ਪੁਰਖ ਦੇ ਬਖਸ਼ੇ ਹੋਏ ਅਰਥ ਤੁਹਾਨੂੰ ਸੁਣਾਏ ਹਨ। ਜੇ ਤੁਸੀਂ ਸੱਚਖੰਡ ਨੂੰ ਚਲੇ ਗਏ, ਦੁਨੀਆਂ ਨੂੰ ਇਹ ਅਰਥ ਕੌਣ ਸੁਣਾਵੇ? ਸੋ ਉਹਨਾਂ ਦੋਹਾਂ ਦੀ ਡਿਊਟੀ ਲਾਈ, ਬਾਬਾ ਦੀਪ ਸਿੰਘ ਜੀ ਨੂੰ ਦਮਦਮਾ ਸਾਹਿਬ ਅਤੇ ਗਿਆਨੀ ਮਨੀ ਸਿੰਘ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ, ਜੋ ਅੱਜ ਤੱਕ ਦੋਵੇਂ ਟਕਸਾਲਾਂ ਚੱਲਦੀਆਂ ਹਨ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ, ਉਹ ਵਧੇ ਮੁਕਤ ਹੈ, ਜਦੋਂ ਮਰਜ਼ੀ ਸਰੀਰ ਧਾਰਨ ਕਰੇ, ਜਦੋਂ ਮਰਜ਼ੀ ਸਰੀਰ ਨਾਸ ਕਰੇ। ਅਤੇ ਮਰਦਾਨਾ ਕਹਿੰਦਾ, ਸਤਿਗੁਰੂ ਜੀ ਕਿਰਪਾ ਕਰੋ, ਮੇਲੇ ਵਿੱਚ ਥੋੜ੍ਹਾ ਸਮਾਂ ਰਹਿ ਗਿਆ, ਆਪਾਂ ਚੱਲੀਏ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮਰਦਾਨੇ ਨੂੰ ਲੈ ਕੇ ਸਮੇਤ ਰਬਾਬ ਪਾਕ ਪਟਨ ਪੁੱਜੇ, ਜਿੱਥੇ ਬਹੁਤ ਵੱਡਾ ਅਸਥਾਨ ਹੈ ਬਾਬਾ ਫਰੀਦ ਜੀ ਦਾ, ਬੜਾ ਭਾਰੀ ਮੇਲਾ ਲੱਗਿਆ ਹੋਇਆ। ਧੰਨ ਸਤਿਗੁਰੂ ਨਾਨਕ ਦੇਵ ਜੀ ਮੇਲੇ ਤੋਂ ਥੋੜ੍ਹੀ ਜਿਹੀ ਦੂਰ ਬਾਹਰ ਇੱਕ ਉੱਚੀ ਟਿੱਬੀ 'ਤੇ ਸਜ ਗਏ, ਰਾਤ ਕੱਟੀ, ਅੰਮ੍ਰਿਤ ਵੇਲੇ ਇਸ਼ਨਾਨ ਕੀਤੇ ਅਤੇ ਧੰਨ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨਿਤਨੇਮ ਸਿਮਰਨ ਵਿੱਚ ਜੁਟ ਗਏ। ਥੋੜ੍ਹਾ ਜਿਹਾ ਪਹੁ ਬਟਾਲਾ ਹੋਇਆ, ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਮਰਦਾਨਿਆਂ ਰਬਾਬ ਖੋਲ, ਬਾਣੀ ਆਈ ਹੈ। ਇਤਿਹਾਸ ਵਿੱਚ ਇਹ ਜ਼ਿਕਰ ਆਉਂਦਾ ਕਿ ਸਤਿਗੁਰੂ ਨਾਨਕ ਦੇਵ ਜੀ ਦਾ ਸਭ ਤੋਂ ਪਹਿਲਾ ਕੀਰਤਨ ਰਬਾਬ ਦੇ ਨਾਲ, ਭਾਈ ਮਰਦਾਨੇ ਦੇ ਨਾਲ ਮਿਲ ਕੇ ਕਰਨਾ, ਉਹ ਪਾਕ ਪਟਨ ਦੀ ਠੇਰੀ 'ਤੇ ਹੋਇਆ।